ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਫਰਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਜ਼ਕਰੀਆ। ਨਾ ਤੇ ਜ਼ੋਰ ਨਾਲ, ਨਾ ਤਵਾਨਾਈ ਨਾਲ, ਬਲਕਿ ਮੇਰੀ ਰੂਹ ਨਾਲ ਰੱਬੁਲ ਅਫਵਾਜ ਆਖਦਾ ਹੈ। ਜਵਾਬੀ ਪੜ੍ਹਾਈ, ਗ੍ਰੰਥੀਓ, ਗ੍ਰੀਤੀਓ। ਪਰ ਜਿਵੇਂ ਲਿਖਿਆ ਹੈ ਉਂਝ ਹੀ ਹੋਇਆ ਵੀ ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਆਦਮੀ ਦੇ ਦਿਲ ਵਿੱਚੋਂ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਪਾਰੋਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਦਰਿਆਫਤ ਕਰ ਲੈਂਦਾ ਹੈ। ਪਰ ਮੈਂ ਇਹ ਆਖਦਾ ਵਾਂ ਵੀ ਰੂਹ ਦੇ ਮੁਆਫਿਕ ਚੱਲੋ ਅਤੇ ਬਦਨ ਦੀ ਖਵਾਹਿਸ਼ ਨੂੰ ਹਰਗਿਜ਼ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਖਵਾਹਿਸ਼ ਕਰਦਾ ਹੈ ਅਤੇ ਰੂਹ ਬਦਨ ਦੇ ਖਿਲਾਫ, ਅਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਅਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਤੁਰਦੇ ਹੋ ਤਾਂ ਸ਼ਰੀਅਤ ਦੇ ਮਾਤਹਿਤ ਨਹੀਂ ਰਹੇ। ਪਰ ਰੂਹ ਦਾ ਫਲ ਮੁਹੱਬਤ, ਖੁਸ਼ੀ, ਨੇਕੀ, ਤਹੱਮਲ, ਮਿਹਰਬਾਨੀ, ਨੇਕੀ, ਇਮਾਨਦਾਰੀ, ਹਿਲਮ, ਪਰਹੇਜ਼ਗਾਰੀ ਹੈ। ਇੱਦਾਂ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਮੇਰੀ ਦੁਆ ਸੁਣ, ਮੇਰੀ ਇਲਤਜਾ ਵੱਲ ਕੰਨ ਲਾ, ਆਪਣੀ ਵਫਾ ਅਤੇ ਸੱਚਾਈ ਵਿੱਚ ਮੈਨੂੰ ਜਵਾਬ ਦੇ। ਮੈਨੂੰ ਸਿਖਾ ਭਈ ਮੈਂ ਤੇਰੀ ਮਰਜ਼ੀ ਉੱਤੇ ਚੱਲਾਂ, ਇਸ ਲਈ ਵੀ ਤੂੰ ਮੇਰਾ ਰੱਬ ਏ, ਤੇਰੀ ਨੇਕ ਰੂਹ ਮੈਨੂੰ ਰਾਸਤੀ ਦੇ ਮੁਲਕ ਵਿੱਚ ਲੈ ਜਾਵੇ। ਕ੍ਰੰਥੀਓ, ਕਿਉਂ ਜੇ ਅਸੀਂ ਸਾਰਿਆਂ ਨੇ, ਭਾਵੇਂ ਯਹੂਦੀ ਹੋਵੇ ਭਾਵੇਂ ਯੂਨਾਨੀ, ਭਾਵੇਂ ਗੁਲਾਮ ਹੋਵੇ ਭਾਵੇਂ ਆਜ਼ਾਦ, ਇੱਕ ਹੀ ਰੂਹ ਦੇ ਰਾਹੀਂ ਇੱਕ ਬਦਨ ਦੇ ਹੋਣ ਲਈ ਬਪਤਸਮਾ ਲਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਹੀ ਰੂਪ ਲਾਇਆ ਗਿਆ ਹੈ। ਮਰਕਸ, ਅਤੇ ਉਹਨਾਂ ਦਿਨਾਂ ਵਿੱਚ ਇੰਜ ਹੋਇਆ ਵੀ ਯਸੂ ਨੇ ਗਲੀਲ ਦੇ ਨਾਸਰਤ ਵਿੱਚੋਂ ਆ ਕੇ ਯਰਦਨ ਵਿੱਚ ਯੂਹੰਨਾ ਤੋਂ ਬਪਤਸਮਾ ਲਿਆ, ਅਤੇ ਜਦੋਂ ਉਹ ਪਾਣੀ ਵਿੱਚੋਂ ਨਿਕਲ ਕੇ ਉੱਤੇ ਆਇਆ ਅਤੇ ਉਸੇ ਵੇਲੇ ਉਹਨੇ ਅਸਮਾਨ ਨੂੰ ਫਟਦਿਆਂ ਅਤੇ ਰੂਹ ਨੂੰ ਕਬੂਤਰ ਵਾਂਗਰ ਆਪਣੇ ਉੱਤੇ ਉੱਤਰਦਿਆਂ ਵੇਖਿਆ, ਅਤੇ ਅਸਮਾਨ ਵਿੱਚੋਂ ਆਵਾਜ਼ ਆਈ ਵੀ ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਖੁਸ਼ ਹਾਂ। ਲੂਕਾ, ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਅਤੇ ਚਾਰੋਂ ਪਾਸੇ ਉਹਦੀ ਧੁੰਮ ਮੱਚ ਗਈ, ਅਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਅਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ ਵੀ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਲਈ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਵੀ ਤੂੰ ਕੌਣ ਹੈ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਅਤੇ ਉਹਦੇ ਵਿੱਚੋਂ ਨਿਕਲ ਜਾ। ਅਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਅਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਵੀ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਅਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿਕਲ ਜਾਂਦੀਆਂ ਨੇ। ਮੱਤੀ, ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲੈ ਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ, ਇਹ ਸਾਰਾ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ। ਅਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਹੈ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਅਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਅਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਅਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਹੈ। ਯੋਹੰਨਾ, ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਦਾ ਕੋਈ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਕਰੰਤੀਓ, ਅਸੀਂ ਮਸੀਹ ਦੇ ਰਾਹੀਂ ਰੱਬ ਉੱਤੇ ਇੰਜ ਦਾ ਹੀ ਭਰੋਸਾ ਰੱਖਦੇ ਹਾਂ। ਇਹ ਨਹੀਂ ਵੀ ਆਪਣੇ ਆਪ ਅਸੀਂ ਇਹਦੇ ਲਾਇਕ ਹਾਂ ਵੀ ਆਪਣੇ ਵੱਲੋਂ ਕੁਝ ਖਿਆਲ ਵੀ ਕਰ ਸਕੀਏ, ਬਲਕਿ ਸਾਡੀ ਲਿਆਕਤ ਰੱਬ ਵੱਲੋਂ ਏ ਜਿਹਨੇ ਸਾਨੂੰ ਨਵੇਂ ਅਹਿਦ ਦੇ ਖਾਦਮ ਹੋਣ ਦੇ ਲਾਇਕ ਵੀ ਕੀਤਾ। ਲਫਜ਼ਾਂ ਦੇ ਖਾਦਮ ਨਹੀਂ ਬਲਕਿ ਰੂਹ ਦੇ, ਕਿਉਂ ਜੇ ਲਫ਼ਜ਼ ਮਾਰ ਦਿੰਦੇ ਨੇ ਪਰ ਰੂਹ ਜਿਉਂਦਿਆਂ ਕਰਦੀ ਏ। ਅਤੇ ਉਹ ਖੁਦਾਵੰਦ ਰੂਹ ਏ, ਅਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਪਰ ਜਦੋਂ ਸਾਡੇ ਸਾਰਿਆਂ ਦੇ ਬੇਗੁਨਾਹ ਮੁਖੜਿਆਂ ਤੋਂ ਰੱਬ ਦਾ ਜਲਾਲ ਇਸ ਤਰ੍ਹਾਂ ਮੁਨਕਸ ਹੁੰਦਾ ਏ ਜਿਵੇਂ ਸ਼ੀਸ਼ੇ ਵਿੱਚੋਂ ਹੁੰਦਾ ਏ, ਅਤੇ ਉਸ ਖੁਦਾਵੰਦ ਦੇ ਰਾਹੀਂ ਜਿਹੜਾ ਰੂਹ ਏ ਅਸੀਂ ਉਸੇ ਜਲਾਲੀ ਸ਼ਕਲ ਵਿੱਚ ਦਰਜਾ ਬਦਰਜਾ ਬਦਲਦੇ ਜਾਂਦੇ ਹਾਂ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤਾਂ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਹਨੇ ਹਾਂ ਅਤੇ ਵੱਡੀ ਉਮੀਦ ਰੱਖਦੇ ਹਾਂ ਵੀ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਹਨੇ ਹਾਂ, ਇਸ ਲਈ ਨਹੀਂ ਵੀ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਅਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ, ਅਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ, ਅਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਹਾਂ। ਕਿਉਂ ਜੇ ਅਸੀਂ ਇਮਾਨ ਉੱਤੇ ਟੁਰਦੇ ਹਾਂ ਨਾ ਵੀ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ, ਅਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਰੋਮੀਓ, ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਭਾਰੋਂ ਮਾੜੀ ਹੋ ਕੇ ਨਾ ਕਰ ਸਕੀ ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਅਲੂਦ ਜਿਸਮ ਦੀ ਸੂਰਤ ਵਿੱਚ ਅਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਅਤੇ ਜਿਸਮਾਨੀ ਨੀਅਤ ਮੌਤ ਹੈ ਪਰ ਰੂਹਾਨੀ ਨੀਅਤ ਹਯਾਤੀ ਅਤੇ ਇਤਮਾਨ ਹੈ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਵੀ ਅਸੀਂ ਰੱਬ ਦੇ ਪੁੱਤਰ ਹਾਂ, ਅਤੇ ਜੇ ਪੁੱਤਰ ਹਾਂ ਤਾਂ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਅਤੇ ਮਸੀਹ ਦੇ ਹਾਂ ਮਿਰਾਸ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੂਹ ਇਕੱਲਾ ਮਵਾਦ ਏ, ਯਾਨੀ ਦੀਦਾ ਅਤੇ ਨਾ ਦੀਦਾ ਲਾ ਮਹਿਦੂਦ ਰੱਬ। ਰੂਹਾਨੀ ਅਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਅਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਰੂਹ ਲਾਫਾਨੀ ਸੱਚਿਆਈ ਏ, ਰੂਹ ਅਬਦੀ ਅਤੇ ਹਕੀਕੀ ਏ, ਰੂਹ ਰੱਬ ਏ ਅਤੇ ਇਨਸਾਨ ਉਹਦੀ ਸ਼ਕਲ ਅਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਇਨਸਾਨ ਰੱਬ ਯਾਨੀ ਰੂਹ ਦਾ ਮਾਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤ ਨਾਹੀ ਆਜ਼ਾਦੀ, ਹਮਾਹੰਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਯੂਰ ਦੇ ਆਰਚ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਮਾਦੀ ਫਹਿਮ ਰੂਹ ਰੱਬ ਨੂੰ ਸਮਝਣ ਵਿੱਚ ਬਸ਼ਰ ਦੀ ਕਦੀ ਮਦਦ ਨਹੀਂ ਕਰਦਾ, ਬਸ ਰੂਹਾਨੀ ਫਹਿਮ ਦੇ ਰਾਹੀਂ ਇਨਸਾਨ ਖੁਦਾਈ ਨੂੰ ਸਮਝਦਾ ਏ ਅਤੇ ਉਹਦੇ ਨਾਲ ਪਿਆਰ ਕਰਦਾ ਏ। ਰੂਹ ਉਸ ਵਹਿਮ ਤੋਂ ਅਗਾਹ ਕਰਦੀ ਹੈ ਜਿਹੜੀ ਸ਼ੌਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਹੈ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਹੈ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਹੈ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਅਤੇ ਮੁਹੱਬਤ ਨੂੰ ਖੋਲ੍ਹਦਾ ਹੈ ਅਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਿਰ ਕਰਦਾ ਹੈ। ਇਹ ਫਹਿਮ ਸ਼ਾਊਰੀ ਨਹੀਂ ਹੈ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਹੈ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਹੈ। ਯਸੂ ਦੇ ਰੂਹਾਨੀ ਅਸਲ ਅਤੇ ਉਹਦੇ ਵੱਲੋਂ ਇਲਾਹੀ ਅਸੂਲ ਦੇ ਇਜ਼ਹਾਰ ਨੇ ਉਹਨੂੰ ਸਾਇੰਸ ਵਿੱਚ ਪੁੱਤਰ ਹੋਣ ਦਾ ਰੁਤਬਾ ਦਿੱਤਾ ਅਤੇ ਪੂਰੇ ਤੌਰ 'ਤੇ ਦਿੱਤਾ। ਲੋਕਾਂ ਦੇ ਮੁਖਾਲਫ ਅਤੇ ਝੂਠੇ ਨਜ਼ਰੀਆਂ ਨੇ ਮਸੀਹ ਦੀ ਰੱਬ ਦੇ ਨਾਲ ਹਯਾਤੀ ਨੂੰ ਉਹਨਾਂ ਦੇ ਫਹਿਮ ਤੋਂ ਲੁਕੋ ਕੇ ਰੱਖਿਆ। ਉਹਦੀ ਰੂਹਾਨੀ ਵਜੂਦੀਅਤ ਦਾ ਸ਼ੌਰ ਨਾ ਪਾ ਸਕੇ। ਉਹਨਾਂ ਦੇ ਬਦਨੀ ਜ਼ੇਨ ਇਹਦੇ ਨਾਲ ਵੈਰ ਰੱਖਦੇ ਸੀ। ਉਹਨਾਂ ਦੇ ਖਿਆਲ ਰੱਬ ਦੇ ਉਸ ਰੂਹਾਨੀ ਨਜ਼ਰੀਏ ਦੀ ਬਜਾਏ ਜਿਹਨੂੰ ਮਸੀਹ ਯਸੂ ਨੇ ਪੇਸ਼ ਕੀਤਾ ਫਾਨੀ ਗਲਤੀ ਨਾਲ ਭਰੇ ਹੋਏ ਸੀ। ਰੱਬ ਦੀ ਸੂਰਤ ਜਿਹਨੂੰ ਅਸੀਂ ਪਾਪ ਦੇ ਪਾਰੋਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਜਿਹੜੀ ਸੱਚਾਈ ਦੇ ਰੂਹਾਨੀ ਫਹਿਮ ਉੱਤੇ ਪਰਦਾ ਪਾਉਂਦੀ ਏ, ਅਤੇ ਅਸੀਂ ਇਸ ਸੂਰਤ ਨੂੰ ਬਸ ਉਸ ਵੇਲੇ ਸਮਝਦੇ ਹਾਂ ਜਦੋਂ ਅਸੀਂ ਪਾਪ ਦੇ ਅਸਰ ਹੇਠਾਂ ਹੁੰਦੇ ਹਾਂ ਅਤੇ ਇਹਨੂੰ ਇਨਸਾਨ ਦੀ ਵਿਰਾਸਤ ਸਾਬਤ ਕਰਦੇ ਹਾਂ ਯਾਨੀ ਰੱਬ ਦੇ ਪੁੱਤਰਾਂ ਦੀ ਆਜ਼ਾਦੀ ਮੰਨਦੇ ਹਾਂ। ਯਸੂ ਦੇ ਰੂਹਾਨੀ ਅਸਲ ਅਤੇ ਸਮਝ ਨੇ ਉਹਨੂੰ ਹਸਤੀ ਦੀਆਂ ਅਸਲੀਅਤਾਂ ਜ਼ਾਹਿਰ ਕਰਨ ਦੇ ਨਾਕਾਬਲੇ ਤਰਦੀਦ ਤੌਰ 'ਤੇ ਇਹ ਸਾਬਤ ਕਰਨ ਦੇ ਕਾਬਲ ਬਣਾਇਆ ਵੀ ਕਿਵੇਂ ਰੂਹਾਨੀ ਸੱਚਾਈ ਮਾਦੀ ਗਲਤੀ ਨੂੰ ਤਬਾਹ ਕਰਦੀ ਏ, ਬਿਮਾਰੀ ਨੂੰ ਠੀਕ ਕਰਦੀ ਏ ਅਤੇ ਮੌਤ ਨੂੰ ਜਿੱਤ ਲੈਂਦੀ ਏ। ਇਨਸਾਨੀ ਛਬੀ ਅਪਣਾਉਂਦਿਆਂ ਹੋਏ ਯਾਨੀ ਜਿਵੇਂ ਵੀ ਫਾਨੀ ਨਜ਼ਰ ਨੂੰ ਵਿਖਾਲੀ ਦਿੰਦਾ ਏ, ਇਨਸਾਨੀ ਮਾਂ ਦੇ ਪੇਟ ਵਿੱਚ ਹਮਲ ਲੈਂਦਿਆਂ ਹੋਏ ਯਸੂ ਰੂਹ ਅਤੇ ਬਦਨ ਦੇ ਵਿਚਕਾਰ ਸੱਚਾਈ ਅਤੇ ਗਲਤੀ ਦੇ ਵਿਚਕਾਰ ਦਰਮਿਆਨੀ ਸੀ। ਇਲਾਹੀ ਸਾਇੰਸ ਦੀ ਰਾਹ ਨੂੰ ਵਾਜ਼ਿਆ ਕਰਦਿਆਂ ਅਤੇ ਜ਼ਾਹਿਰ ਕਰਦਿਆਂ ਹੋਏ ਉਹ ਉਹਨਾਂ ਸਾਰਿਆਂ ਲਈ ਮੁਕਤੀ ਦੀ ਰਾਹ ਬਣ ਗਿਆ ਜਿਨ੍ਹਾਂ ਨੇ ਉਹਦੇ ਕਲਾਮ ਨੂੰ ਕਬੂਲ ਕੀਤਾ। ਪੁਰਾਣੇ ਮਸੀਹੀ ਇਲਾਜ ਕਰਨ ਵਾਲੇ ਸੀ, ਮਸੀਹਤ ਦਾ ਇਹ ਅਨਸਰ ਗਵਾਚ ਕਿਉਂ ਗਿਆ ਹੈ? ਕਿਉਂਕਿ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਹੈ। ਪਹਿਲੀ ਬੁੱਤਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਮਾਦੇ ਦੇ ਆਪਣੇ ਹੀ ਮੁਖਾਲਫ ਨੂੰ ਤਬਾਹ ਕਰਨ ਦਾ ਯਕੀਨ ਕਰਦਿਆਂ ਹੋਏ ਸਿਹਤ ਅਤੇ ਹਮਾਂਗੀ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਨਿਜ਼ਾਮ ਰੂਹਾਨੀ ਕੁਵਤ ਦੀ ਵਹਦਤ ਤੋਂ ਖਾਲੀ ਹੁੰਦੇ ਨੇ ਜਿਹਦੇ ਪਾਰੋਂ ਮਾਦੀ ਸੋਚ ਸਾਇੰਸ ਦੀ ਗੁਲਾਮ ਬਣਾਈ ਜਾਂਦੀ ਹੈ ਅਤੇ ਮਜ਼ਹਬ ਮਸੀਹ ਵਾਂਗਰ ਬਣ ਜਾਂਦਾ ਹੈ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ ਓਨੀ ਹੀ ਵਾਜ਼ਿਆ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਪਈ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਆਉਂਦੀ ਅਤੇ ਇਨਸਾਨੀ ਰੂਹ ਦੀ ਛਬੀ ਆਪਣੀ ਅਸਲ ਹਸਤੀ ਵਿੱਚ ਨਹੀਂ ਪਾਈ ਜਾਂਦੀ। ਰੂਹ ਨੂੰ ਨਾ ਬਜਾਓ, ਨਬੂਵਤਾਂ ਦੀ ਹਕਾਰਤ ਨਾ ਕਰੋ। ਨਾਮਨਿਹਾਦ ਮਾਦੀ ਹਿੱਸਾ ਤੋਂ ਹਾਸਲ ਹੋਣ ਵਾਲਾ ਇਨਸਾਨੀ ਅਕੀਦਾ ਜਾਂ ਇਲਮ ਜਾਇਜ਼ ਮੰਤਕ ਦੇ ਪਾਰੋਂ ਇਨਸਾਨ ਨੂੰ ਮਿੱਟੀ ਦੇ ਹੱਲ ਹੋਣ ਵਾਲੇ ਜ਼ਰਿਆਂ ਦੇ ਨਾਲ ਤਬਾਹ ਕਰ ਦੇਵੇਗਾ। ਇਨਸਾਨ ਦੀ ਅਸਲ ਅਤੇ ਫਿਤਰਤ ਦੇ ਬਾਰੇ ਸਾਇੰਸੀ ਤੌਰ 'ਤੇ ਮਸੀਹੀ ਵਜ਼ਾਤਾਂ ਸਾਰੀ ਮਾਦੀ ਸਿਆਣ ਨੂੰ ਲਾਫਾਨੀ ਗਵਾਹੀ ਦੇ ਨਾਲ ਤਬਾਹ ਕਰਦੀਆਂ ਨੇ। ਇਹ ਲਾਫਾਨੀ ਗਵਾਹੀ ਹਸਤੀ ਦੇ ਰੂਹਾਨੀ ਫਹਿਮ ਵਿੱਚ ਸ਼ੁਰੂ ਹੁੰਦੀ ਹੈ ਜਿਹੜਾ ਦੂਜੇ ਤਰੀਕੇ ਨਾਲ ਹਾਸਲ ਕੀਤਾ ਜਾ ਸਕਦਾ ਹੈ। ਜੇ ਰੂਹਾਨੀ ਫਹਿਮ ਨੇ ਹਮੇਸ਼ਾ ਇਨਸਾਨ ਦੀ ਰਹਿਨੁਮਾਈ ਕੀਤੀ ਹੁੰਦੀ ਅਤੇ ਇੱਥੇ ਜੋਸ਼ ਨਾਲ ਭਰੇ ਲਮਿਆਂ ਦਾ ਇੱਕ ਵੱਡੇ ਤਜਰਬੇ ਦਾ ਅਤੇ ਹੋਰ ਖੁਦ ਇਨਸਾਨੀ ਅਤੇ ਪਾਕਿਜ਼ਗੀ ਦੇ ਨਾਲ ਇੱਕ ਚੰਗੀ ਹਯਾਤੀ ਦਾ ਸ਼ੁਰੂ ਹੁੰਦਾ। ਜੇ ਅਸੀਂ ਠੀਕ ਤਰੀਕੇ ਨਾਲ ਬਦਲਣ ਦੇ ਨਾਲ ਹਾਂ ਅਤੇ ਕਾਦਰ ਮੁਦਲਿਕ ਨੂੰ ਬਦਲਣ ਦੇ ਤੌਰ 'ਤੇ ਮਾਦੀ ਬੰਦਾ ਵੇਖਦੇ ਹਾਂ ਜਿਹਦੇ ਕੰਨ ਅਸੀਂ ਹਾਸਲ ਕਰ ਸਕਦੇ ਹਾਂ ਅਤੇ ਅਸੀਂ ਰੂਹ ਨੂੰ ਜ਼ਾਹਿਰ ਕਰਨ ਲਈ ਬਦਲਣ ਤੋਂ ਵੱਖ ਅਤੇ ਖੁਦਾਵੰਦ ਵਿੱਚ ਮੌਜੂਦ ਨਹੀਂ ਹਾਂ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ ਬਲਕਿ ਹਯਾਤੀ ਦਾ ਅਸਲ ਇਜ਼ਹਾਰ ਅਤੇ ਸਮਝ ਰੱਖਣਾ ਹੈ ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾ ਬਰਦਾਰ ਹੋਣਾ, ਮੁਕੰਮਲ ਤੌਰ 'ਤੇ ਇਲਾਹੀ ਮੁਹੱਬਤ ਦੀ ਰੂਹ ਦੀ ਨਾ ਪਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਪਿਆਰ ਆਖਿਰਕਾਰ ਹਮਾਂਗੀ ਦਾ ਵੇਲਾ ਮੁਕਰਰ ਕਰੇਗਾ ਅਤੇ ਰੂਹਾਨੀਅਤ ਇਹਨੂੰ ਮੰਨੇਗੀ ਕਿਉਂਕਿ ਪਿਆਰ ਰੂਹ ਏ। ਗਲਤੀ ਦੇ ਪੂਰੇ ਤਬਾਹ ਹੋਣ ਤੋਂ ਪਹਿਲਾਂ ਆਮ ਮਾਦੀ ਮਾਮੂਲ ਦੀਆਂ ਮੁਦਾਖਲਤਾਂ ਹੋਣਗੀਆਂ। ਧਰਤੀ ਬੇਮਜ਼ਾ ਤੇ ਵੀਰਾਨ ਹੋ ਜਾਵੇਗੀ, ਪਰ ਗਰਮੀ ਤੇ ਸਰਦੀ ਦਾ ਮੌਸਮ, ਬੀਜਦਾਰੀ ਤੇ ਕਾਸ਼ਤ ਦਾ ਵੇਲਾ ਭਾਵੇਂ ਬਦਲਣ ਵਾਲੇ ਹਾਲਾਤ ਵਿੱਚ ਵੀ ਅਖੀਰ ਤੀਕਰ ਜਾਰੀ ਰਹਿਣਗੇ ਜਦੋਂ ਤੀਕਰ ਸਾਰੀਆਂ ਸ਼ੈਵਾਂ ਦੀ ਰੂਹਾਨੀਅਤ ਨਾ ਹੋ ਜਾਵੇ। ਹਨੇਰ ਵੇਲਾ ਸਾਜਰੇ ਵੇਲੇ ਤੋਂ ਪਹਿਲਾਂ ਹੁੰਦਾ ਹੈ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਅਤੇ ਜ਼ਹਾਨਤ ਖਾਲਿਸਤਾਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਅਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਅਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ, ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਅਤੇ ਮੁਹੱਬਤ ਦਾ ਪੈਰਾ ਹੋਵੇਗਾ ਅਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਸੂ ਦਵਾਉਂਦਾ ਹੈ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ, ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਅਤੇ ਉਹਦੇ ਵਿੱਚ ਸੱਚਾਈ ਅਤੇ ਮੁਹੱਬਤ ਆ ਮੌਜੂਦ ਹੁੰਦੀ ਹੈ। ਦੁਆਏ ਰਬਾਨੀ ਰੂਹ ਦੀ ਦੁਆ ਹੈ, ਨਾ ਕਿ ਮਾਦੀ ਫਹਿਮ ਦੀ। ਮਾਦੀ ਹਯਾਤੀ ਦੇ ਅਕੀਦੇ ਅਤੇ ਸੁਪਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਹੈ, ਜਿਹੜੀ ਰੂਹਾਨੀ ਫਹਿਮ ਅਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਹੈ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਹੈ ਅਤੇ ਬਿਮਾਰ ਨੂੰ ਸ਼ਿਫਾ ਦਿੰਦਾ ਹੈ, ਅਤੇ ਇਹਦੇ ਨਾਲ ਤੁਸੀਂ ਸਾਹਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਹੁਣ ਮੈਂ ਬੀਬੀ ਕ੍ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।